ਵਾਰ 22 ਪੌੜੀ 5 ਵਿੱਚ ਉਸ ਪ੍ਰਭੂ ਦੀ ਰਚਨਾ ਦਾ ਜ਼ਿਕਰ ਕਰ ਰਹੇ ਹਨ। ਕੇਵਡ ਆਖਾਂ ਸੱਚ ਸੱਚੇ ਭਾਇਆ, ਕੇਵਡ ਹੋਆ ਪੌਣ ਫਿਰੈ ਚਾਉ ਵਾਇਆ, ਚੰਦਨ ਵਾਸ ਨਿਵਾਸ ਬਿਰਖ ਬੁਹਾਇਆ, ਖਹਿ ਖਹਿ ਵੰਸ਼ ਗਵਾਏ ਬਾਂਸ ਜਲਾਇਆ, ਸ਼ਿਵ ਸ਼ਕਤੀ ਸਹਿਲੰਕ ਅੰਗ ਜਣਾਇਆ, ਕੋਏ ਲਕਾਉਂ ਨਿਆਉ ਬਚਨ ਸੁਣਾਇਆ, ਖਾਣੀ ਬਾਣੀ ਚਾਰ ਸ਼ਾਹ ਗਣਾਇਆ, ਪੰਚ ਸ਼ਬਦ ਪਰਵਾਨ ਨਿਸ਼ਾਨ ਬਜਾਇਆ, ਪੰਚ ਸ਼ਬਦ ਪਰਵਾਨ ਨਿਸ਼ਾਨ ਬਜਾਇਆ। ਕਹਿਣ ਲੱਗੇ ਕੇਵਡ ਆਖਾਂ ਸੱਚ ਸੱਚੇ ਭਾਇਆ। ਕਿੱਡਾ ਕੁ ਵੱਡਾ ਹੈ ਉਸ ਨਿਰੰਕਾਰ ਪਰਮਾਤਮਾ ਦਾ ਸਰੂਪ ਜਿਹੜਾ ਸੱਚਾ ਵਾਹਿਗੁਰੂ ਹੈ। ਕਹਿਣ ਲੱਗੇ ਮੈਂ ਕਿੰਨਾ ਕੁ ਉਸ ਨੂੰ ਵਰਣਨ ਕਰਾਂ, ਮੈਂ ਕਿੰਨਾ ਕੁ ਉਸ ਅਕਾਲ ਪੁਰਖ ਵਾਹਿਗੁਰੂ ਦਾ ਬਿਆਨ ਕਰਾਂ, ਭਾਵ ਮੇਰੀ ਸਮਝ ਤੋਂ ਬਾਹਰਾ ਹੈ। ਸੱਚੇ ਭਾਇਆ ਉਹਨਾਂ ਕੁ ਹੀ ਬਿਆਨ ਕਰਦਾ ਜੋ ਉਹਨੂੰ ਪਾਉਂਦਾ, ਤੇ ਜਿੰਨੀ ਕੁ ਉਹਨੇ ਮੈਨੂੰ ਮੱਤ ਦਿੱਤੀ, ਜਿੰਨੀ ਕੁ ਉਹਨੇ ਮੈਨੂੰ ਬੁੱਧੀ ਦਿੱਤੀ ਵਾਹਿਗੁਰੂ ਨੇ। ਕਹਿਣ ਲੱਗੇ ਮੈਂ ਉਹਨਾਂ ਕੁ ਹੀ ਉਹਦਾ ਵਰਣਨ ਕਰ ਸਕਦਾ ਹਾਂ, ਜਿੰਨਾ ਕੁ ਉਹਨੂੰ ਪਾਉਂਦਾ ਹਨ ਉਹਨਾਂ ਕੁ ਉਹਨੇ ਮੈਨੂੰ ਅਕਲਮੰਦ ਬਣਾਇਆ, ਤੇ ਜਿੰਨੀ ਕੁ ਉਸਨੇ ਮੈਨੂੰ ਅਕਲ ਦਿੱਤੀ ਹੈ ਉਹਦੇ ਮੁਤਾਬਕ ਹੀ ਮੈਂ ਉਸ ਪ੍ਰਭੂ ਦਾ ਵਰਣਨ ਕਰਦਾ ਹਾਂ। ਕੇਵਡ ਹੋਵਾ ਪੌਣ ਫਿਰੈ ਚਾਉ ਵਾਇਆ, ਕਿੱਡਾ ਕੁ ਵੱਡਾ ਪੌਣ ਹੋਇਆ ਹੈ ਜੋ ਚਾਉ ਫੇਰੇ ਵਗ ਰਿਹਾ ਹੈ। ਪੌਣ ਦਾ ਅਰਥ ਹਵਾ। ਕਹਿਣ ਲੱਗੇ ਹਵਾ ਕਿੱਡੀ ਕੁ ਵੱਡੀ ਹੈ, ਕਿੰਨੀ ਕੁ ਹਵਾ ਉਹਨੇ ਪੈਦਾ ਕੀਤੀ ਦੁਨੀਆਂ ਚ। ਸਾਰੀਆਂ 84 ਲੱਖ ਜੂਨਾਂ ਸਾਹ ਲਈ ਜਾਂਦੀਆਂ, ਸਾਰਿਆਂ ਦਾ ਪਾਲਣ ਪੋਸ਼ਣ ਹੋਈ ਜਾਂਦਾ। ਕਦੇ ਕਿਸੇ ਨੇ ਕਿਹਾ ਵੀ ਹਵਾ ਦੇ ਵਿੱਚੋਂ ਆਕਸੀਜਨ ਘੱਟ ਗਈ ਆ, ਕਦੇ ਕਿਸੇ ਨੇ ਆਖਿਆ ਹੋਵੇ ਹੁਣ ਹਵਾ ਘੱਟ ਵਗਦੀ ਹੈ ਤੇ ਹੁਣ ਲੋਕਾਂ ਨੂੰ ਸਾਹ ਨਹੀਂ ਆ ਰਿਹਾ। ਆ ਬਚਨ ਸੁਣਨੇ। ਕਹਿਣ ਲੱਗੇ ਨਿਰੰਕਾਰ ਕਿੱਡਾ ਵੱਡਾ ਹੈ ਤੂੰ, ਕਿਤਨਾ ਮਹਾਨ ਹੈ ਤੂੰ, ਕਿੰਨਾ ਕੁ ਤੇਰਾ ਬਿਆਨ ਕਰੀਏ। ਹਵਾ ਕਿੰਨੀ ਕੁ ਪੈਦਾ ਕੀਤੀ ਹੋ ਜਿਹੜੀ ਚਾਰ ਚੁਫੇਰੇ ਵਗ ਰਹੀ ਹੈ ਤੇ ਸਾਰਿਆਂ ਨੂੰ ਜ਼ਿੰਦਗੀ ਦੇ ਰਹੀ, ਸਾਰੇ ਸਵਾਸ ਲੈ ਰਹੇ, ਸਾਰਿਆਂ ਦੇ ਪ੍ਰਾਣ ਚੱਲ ਰਹੇ ਨੇ। ਕੀ ਕੁਛ ਪੈਦਾ ਕੀਤਾ ਇਸ ਸੰਸਾਰ ਚ। ਚੰਦਨ ਵਾਸ ਨਿਵਾਸ ਬਿਰਖ ਸੁਹਾਇਆ, ਚੰਦਨ ਦੇ ਵਿੱਚ ਸੁਗੰਧੀ ਦਾ ਨਿਵਾਸ ਕੀਤਾ ਹੈ ਜੋ ਸਾਰੇ ਆਲੇ ਦੁਆਲੇ ਦੇ ਬਿਰਸ਼ਾਂ ਨੂੰ, ਆਲੇ ਦੁਆਲੇ ਦੇ ਦਰਖਤਾਂ ਨੂੰ ਸੁਗੰਧਿਤ ਕਰ ਰਿਹਾ ਹੈ। ਸਾਰੇ ਆਲੇ ਦੁਆਲੇ ਦੇ ਜਿੰਨੇ ਰੁੱਖ ਨੇ ਉਹਨਾਂ ਨੂੰ ਸੁਗੰਧੀ ਦੇ ਰਿਹਾ। ਚੰਦਨ ਆਪਣੇ ਵਰਗੇ ਬਣਾ ਲੈਂਦਾ, ਪਰ ਮੰਦ ਭਾਗੀ ਵਾਂਸ ਆਪਣੇ ਆਪ ਦੇ ਵਿੱਚ ਖਹਿ ਖਹਿ ਕੇ ਸੜ ਰਹੇ ਨੇ। ਖਹਿ ਖਹਿ ਵੰਸ਼ ਗਵਾਏ ਬਾਂਸ ਜਲਾਇਆ। ਕਹਿੰਦੇ ਜਿਹੜੇ ਤਮੋ ਗੁਣੀ ਲੋਕ ਹਨ, ਈਰਖਾ ਦੀ ਅੱਗ ਚ ਸੜੇ, ਤ੍ਰਿਸ਼ਨਾ ਦੀ ਅੱਗ ਚ ਸੜੇ, ਨਿੰਦਿਆ ਦੀ ਅੱਗ ਚ ਸੜੇ ਲੋਕ ਆ ਜਿਹੜੇ ਕਹਿੰਦੇ ਵਾਂਸਾਂ ਵਾਂਗੂ ਖਹਿ ਖਹਿ ਕੇ ਨਾ ਜਲ ਰਹੇ ਤੇ ਆਪਣੀ ਕੁੱਲ ਦਾ ਨਾਸ਼ ਕਰ ਰਹੇ। ਚੰਦਨ ਦੇ ਕੋਲ ਰਹਿ ਕੇ ਵੀ ਜਿਹੜਾ ਬਾਂਸ ਹੈ ਉਹਨੂੰ ਸੁਗੰਧੀ ਨਹੀਂ ਆਉਂਦੀ, ਚੰਦਨ ਵਰਗਾ ਨਹੀਂ ਬਣਦਾ। ਬਾਕੀ ਸਾਰੇ ਦਰਖਤ ਆਲੇ ਦੁਆਲੇ ਦੇ ਚੰਦਨ ਦਾ ਫਲ ਕਬੂਲ ਲੈਂਦੇ, ਉਹਦਾ ਅਸਰ ਕਬੂਲ ਕੇ ਉਹਨਾਂ ਸਾਰਿਆਂ ਰੁੱਖਾਂ ਚੋਂ ਚੰਦਨ ਵਰਗੀ ਹੀ ਸੁਗੰਧੀ ਆਉਣ ਲੱਗ ਪੈਂਦੀ ਹੈ। ਬਾਂਸ ਬਿਲਕੁਲ ਨੇੜੇ ਵੀ ਉੱਗਾ ਹੋਵੇ ਆਪਸ ਵਿੱਚ ਖਹਿ ਖਹਿ ਕੇ ਸੜਦੇ ਹੀ ਆ। ਜਿਹੜੀ ਜੰਗਲ ਦੇ ਵਿੱਚ ਆਮ ਤੌਰ ਤੇ ਅੱਗ ਲੱਗਦੀ ਹੈ ਨਾ, ਬਹੁਤਾਤ ਅੱਗ ਜਿਹੜੀ ਹੈ ਲੱਗਣੀ ਉਹ ਬਾਂਸਾਂ ਤੋਂ ਲੱਗਦੀ ਹੈ। ਭਾਵੇਂ ਸਾਰੀ ਦੀ ਸਾਰੀ ਬਨਸਪਤੀ ਵਿੱਚ ਅੱਗ ਮੌਜੂਦ ਹੈ, ਪਰ ਆਮ ਤੌਰ ਦੇ ਉੱਤੇ ਪ੍ਰਗਟ ਬਹੁਤ ਘੱਟ ਹੁੰਦੀ। ਅੱਗ ਲਾਈਏ ਆਪਾਂ ਤੇ ਤਾਂ ਪ੍ਰਗਟ ਹੁੰਦੀ ਉਹਨਾਂ ਚ, ਪਰ ਜਿਹੜਾ ਬਾਂਸ ਆ ਜਦੋਂ ਬੜੀਆਂ ਤੇਜ਼ ਹਵਾਵਾਂ ਕਿਤੇ ਚੱਲਦੀਆਂ ਨੇ, ਬਾਂਸ ਇੱਕ ਦੂਜੇ ਨਾਲ ਖਹਿੰਦੇ ਨੇ, ਉਹਨਾਂ ਦੇ ਖਹਿਣ ਨਾਲ ਹੀ ਉਹਨਾਂ ਚੋਂ ਅੱਗ ਪੈਦਾ ਹੋ ਜਾਂਦੀ। ਤੇ ਉਹ ਜਿਹੜੇ ਬਾਂਸ ਨੇ ਉਹ ਪਹਿਲਾਂ ਆਪ ਸੜਦੇ ਨੇ, ਫਿਰ ਸਾਰਾ ਜੰਗਲ ਸਾੜਦੇ। ਜਿਹੜਾ ਤਮੋ ਗੁਣੀ ਮਨੁੱਖ ਹੈ, ਈਰਖਾ ਵਾਲਾ, ਦਵੈਸ਼ ਵਾਲਾ, ਕ੍ਰੋਧੀ ਬੰਦਾ, ਤ੍ਰਿਸ਼ਨਾ ਦੀ ਅੱਗ ਚ ਸੜਿਆ ਸਾੜੇ ਵਾਲਾ, ਉਹ ਬਾਂਸ ਦੀ ਤਰ੍ਹਾਂ ਗੁਰੂ ਦੇ ਕੋਲ ਵੀ ਆਉਣ ਭਾਵੇਂ ਤਾਂ ਵੀ ਸਾਧ ਸੰਗਤ ਚੰਦਨ ਦਾ ਅਸਰ ਨਹੀਂ ਕਬੂਲਦੇ, ਖਹਿ ਖਹਿ ਕੇ ਸੜਦੇ ਨੇ। ਪਹਿਲਾਂ ਆਪ ਸੜਦੇ ਨੇ ਕ੍ਰੋਧ ਈਰਖਾ ਦੀ ਅੱਗ ਚ, ਤੇ ਫਿਰ ਦੂਸਰਿਆਂ ਨੂੰ ਸਾੜਦੇ। ਆ ਧਰਮ ਅਸਥਾਨਾਂ ਦੇ ਉੱਤੇ ਲੜਾਈਆਂ ਝਗੜੇ ਕਾਹਦੇ, ਗੁਰਦੁਆਰਿਆਂ ਦੇ ਵਿੱਚ ਝਗੜੇ ਕਾਹਦੇ, ਬਾਂਸ ਵਰਗੇ ਜੀਵਨ ਦੇ। ਜਿਨ੍ਹਾਂ ਦਾ ਜੀਵਨ ਬਾਂਸ ਵਰਗਾ ਬਣ ਗਿਆ ਲੜਾਈਆਂ ਝਗੜਿਆਂ ਚ ਗਲਤਾਨ। ਇਸ ਲਈ ਬਾਂਸ ਪਹਿਲਾਂ ਆਪ ਸੜਦਾ ਫਿਰ ਦੂਜਿਆਂ ਨੂੰ ਸਾੜਦਾ, ਚੰਦਨ ਦੇ ਕੋਲ ਰਹਿ ਕੇ ਵੀ ਚੰਦਨ ਦਾ ਅਸਰ ਨਹੀਂ ਕਬੂਲਦਾ। ਗੁਰੂ ਕੋਲ ਬਹਿ ਕੇ ਵੀ ਜੇ ਸਾਡਾ ਜੀਵਨ ਬਾਂਸ ਵਰਗਾ ਆਇਆ ਤੇ ਮਾਫ਼ ਕਰਨਾ, ਗੁਰੂ ਚੰਦਨ ਕੋਲੋਂ ਅਸੀਂ ਸੁਗੰਧੀ ਨਹੀਂ ਲੈ ਸਕਦੇ ਬਾਣੀ ਦੀ, ਨਾਮ ਸਿਮਰਨ ਦੀ, ਸਿੱਖੀ ਦੀ। ਆਪਸ ਵਿੱਚ ਖਹਿ ਖਹਿ ਕੇ ਮਰਨਾ, ਲੜਨਾ, ਝਗੜਨਾ ਤੇ ਦੂਸਰਿਆਂ ਨੂੰ ਵੀ ਦੁੱਖ ਦੇਣਾ, ਇਹ ਉਹਨਾਂ ਲੋਕਾਂ ਦਾ ਜੀਵਨ ਹੈ ਜਿਨ੍ਹਾਂ ਦਾ ਜੀਵਨ ਬਾਂਸ ਵਰਗਾ, ਅੰਦਰੋਂ ਖੋਖਲਾ ਹੈ ਬਾਂਸ ਤੇ ਆਪਣੇ ਉੱਚੇ ਹੋਣ ਦਾ ਹੰਕਾਰ ਹੈ। ਉਹਨਾਂ ਲੋਕਾਂ ਦੇ ਅੰਦਰ ਈਰਖਾ ਸਾੜਾ ਜਿਨ੍ਹਾਂ ਨੂੰ ਆਪਣੇ ਵੱਡੇ ਹੋਣ ਦਾ ਹੰਕਾਰ ਹੈ, ਆਪਣੀ ਅਕਲ ਦੇ ਉੱਤੇ ਮਾਣ ਹੈ, ਅਸੀਂ ਮਹਾਨ ਹਾਂ, ਤੇ ਸਾਧ ਸੰਗਤ ਅੰਦਰੋਂ ਸ਼ਰਧਾ, ਪ੍ਰੇਮ ਤੇ ਭਾਵਨਾ ਤੋਂ ਖਾਲੀ ਨੇ ਉਹ ਲੋਕ। ਵਾਸ਼ਨਾ ਛੱਡ ਦਿਓ, ਭਾਵਨਾ ਬਣਾ ਲਓ, ਆਪਣੇ ਆਪ ਹੀ ਸਾਧ ਸੰਗਤ ਆਤਮਿਕ ਆਨੰਦ ਆਉਣਾ ਸ਼ੁਰੂ ਹੋ ਜਾਏਗਾ। ਇਸੇ ਲਈ ਭਗਤ ਕਬੀਰ ਸਾਹਿਬ ਨੇ ਵੀ ਬਚਨ ਵਰਤੇ, ਕਬੀਰ ਬਾਂਸ ਵਡਾਈ ਬੁੱਢਿਆ, ਇਉਂ ਮਤ ਡੂਬੋ ਹੋਏ, ਚੰਦਨ ਕੈ ਨਿਕਟੈ ਵਸੈ, ਬਾਂਸ ਸੁਗੰਧ ਨਾ ਹੋਏ। ਚੰਦਨ ਦੇ ਨੇੜੇ ਵਸਦਾ ਪਰ ਬਾਂਸ ਵਿੱਚ ਸੁਗੰਧੀ ਕੋਈ ਨਹੀਂ ਹੈ। ਬਚਨ ਕਹਿ ਰਹੇ ਨੇ ਭਾਈ ਗੁਰਦਾਸ ਜੀ, ਖੈ ਖੈ ਵੰਸ਼ ਗਵਾਏ, ਬਾਂਸ ਜਲਾਇਆ, ਤਮੋ ਗੁਣੀ ਈਰਖਾ ਸਾੜੇ ਵਾਲੇ ਲੋਕ ਵਾਂਸਾਂ ਵਾਂਗੂ ਖਹਿ ਖਹਿ ਕੇ ਆਪੋ ਵਿੱਚ ਮਰਦੇ ਨੇ ਤੇ ਜਲ ਕੇ ਸੜ ਕੇ ਆਤਮਿਕ ਜੀਵਨ ਸਾੜ ਕੇ ਆਪਣੀ ਕੁੱਲ ਦਾ ਨਾਸ਼ ਕਰ ਲੈਂਦੇ ਹਨ। ਸ਼ਿਵ ਸ਼ਕਤੀ ਸਹਿਲੰਗ ਅੰਗ ਜਣਾਇਆ, ਸ਼ਿਵ ਸ਼ਕਤੀ ਮਿਲ ਕੇ ਆਪੋ ਆਪਣਾ ਗੁਣ ਦੱਸਦੇ ਹਨ। ਸ਼ਿਵ ਕੀ ਹੈ? ਚੰਦਨ ਦੀ ਸੀਤਲਤਾ, ਤੇ ਸ਼ਕਤੀ ਕੀ ਹੈ? ਵਾਂਸਾਂ ਦੀ ਅੱਗ। ਫਿਰ ਬਚਨ ਸੁਣ ਲੈਣਾ, ਸ਼ਿਵ ਸ਼ਕਤੀ ਸਹਿਲੰਗ ਅੰਗ ਜਣਾਇਆ, ਭਾਵ ਸ਼ਿਵ ਸ਼ਕਤੀ ਮਿਲ ਕੇ ਆਪੋ ਆਪਣੇ ਗੁਣ ਦੱਸਦੇ। ਕੀ ਸ਼ਿਵ ਮਤਲਬ? ਚੰਦਨ ਦੀ ਸੀਤਲਤਾ, ਤੇ ਸ਼ਕਤੀ ਮਤਲਬ ਵਾਂਸਾਂ ਦੀ ਅੱਗ, ਜਿਹੜੇ ਮਾਇਆ ਦੀ ਸ਼ਕਤੀ ਵਿੱਚ ਹੀ ਗਲਤਾਨ ਹਨ। ਇਹ ਹੈ ਜਿਨ੍ਹਾਂ ਦੀ ਬਿਰਤੀ ਉਹ ਬਾਂਸਾਂ ਦੀ ਅੱਗ ਵਾਂਗੂ ਸੜਦੇ ਨੇ, ਜਿਨ੍ਹਾਂ ਦੇ ਅੰਦਰ ਸੀਤਲਤਾ ਹੈ ਚੰਦਨ ਵਰਗੀ, ਉਹ ਸ਼ਾਂਤ ਚਿੱਤ ਹੋ ਕੇ ਗੁਰੂ ਦੇ ਚਰਨਾਂ ਵਿੱਚੋਂ ਆਨੰਦ ਮਾਣਦੇ ਹਨ। ਕੋਇਲ ਕਾਉਂ ਨਿਆਉਂ ਬਚਨ ਸੁਣਾਇਆ। ਕੋਇਲ ਅਤੇ ਕਾਂ ਦਾ ਨਿਆਉਂ ਕੀ ਹੈ? ਉਹਨਾਂ ਦਾ ਨਿਆਂ ਬਈ ਬੋਲੀ ਬੋਲਣ ਤੋਂ ਪਤਾ ਲੱਗਦਾ ਹੈ। ਕੋਇਲ ਬੋਲਦੀ ਹੋਵੇ ਸਾਰਿਆਂ ਦੇ ਮਨ ਨੂੰ ਭਾਉਂਦੀ ਹੈ, ਚੰਗੀ ਲੱਗਦੀ ਵੀ ਬੋਲੀ ਜਾਏ, ਬੜੀ ਮਿੱਠੀ ਬੋਲੀ ਹੈ। ਤੇ ਜਿਹੜਾ ਕਾਂ ਆ, ਕਾਂ ਮਾੜਾ ਜਿਹਾ ਬੋਲੇ, ਦੋ ਚਾਰ ਵਾਰੀ ਕਾਂ ਕਾਂ ਕਰੇ, ਬਨੇਰੇ ਤੇ ਬੈਠਾ ਉਡਾਉਣ ਲੱਗ ਪੈਂਦੇ ਆ। ਰੰਗ ਦੋਵਾਂ ਦਾ ਇੱਕੋ ਜਿਹਾ, ਸ਼ਕਲ ਸੂਰਤ ਜਿਹੜੀ ਹੈ। ਸਾਧ ਸੰਗਤ ਸੋਚੋ ਕਦੇ, ਭਾਵੇਂ ਕੋਇਲ ਥੋੜੀ ਜਿਹੀ ਛੋਟੀ ਹੈ, ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ, ਕਹਿੰਦੇ ਕਾਂ ਤੇ ਕੋਇਲ ਦਾ ਰੰਗ ਦੋਵਾਂ ਦਾ ਹੀ ਕਾਲਾ ਹੈ, ਪਰ ਬੋਲੀ ਤੋਂ ਪਛਾਣੇ ਜਾਂਦੇ, ਬੋਲੀ ਤੋਂ ਪਛਾਣੇ ਜਾਂਦੇ। ਕੋਇਲ ਸਾਰਿਆਂ ਦੇ ਮਨ ਨੂੰ ਭਾਉਂਦੀ ਹੈ, ਲੁਭਾਏ ਮਨ ਕਰਦੀ ਸਾਰਿਆਂ ਦਾ ਮਨ, ਪਰ ਕਾਂ ਕਿਸੇ ਨੂੰ ਚੰਗਾ ਨਹੀਂ ਲੱਗਦਾ। ਕਾਂ ਇਕੱਠੇ ਹੋ ਕੇ ਬੋਲਣ, ਕਾਵਾਂ ਰੌਲੀ ਲੋਕ ਕਹਿੰਦੇ ਨੇ। ਕਹਿੰਦੇ ਕੋਇਲ ਕਾਉਂ ਨਿਆਉਂ ਬਚਨ ਸੁਣਾਇਆ। ਕੋਇਲ ਅਤੇ ਕਾਂ ਦਾ ਨਿਆਉਂ ਪਛਾਣ ਬੋਲੀ ਬੋਲਣ ਤੋਂ ਹੋ ਜਾਂਦਾ ਹੈ। ਮਾਇਆ ਵਿੱਚ ਫਸੇ ਹੋਏ ਜੀਵ ਗੁਰੂ ਕੋਇਲ ਦੀ ਬਾਣੀ ਸੁਣ ਕੇ ਸਤ ਸੰਗ ਵਿੱਚ ਜਾ ਰਲਦੇ ਹਨ। ਧਿਆਨ ਨਾਲ ਬਚਨ ਸੁਣਿਓ ਹੁਣ। ਸਾਧ ਸੰਗਤ ਗੁਰੂ ਸਵਾਰਿਓ, ਗੁਰੂ ਨਾਲ ਪਿਆਰ ਕਰਨ ਵਾਲੇ ਗੁਰਸਿੱਖ ਸੱਜਣੋ, ਬਚਨ ਸੁਣਨਾ। ਜਿਹੜੀ ਕੋਇਲ ਹੈ ਨਾ, ਇਹਨੇ ਜਦੋਂ ਆਪਣੇ ਬੱਚੇ ਕੱਢਣੇ, ਇਹ ਆਪਣੇ ਆਲਣੇ ਵਿੱਚ ਆਂਡੇ ਨਹੀਂ ਦਿੰਦੀ। ਜਿਹੜੀ ਕੋਇਲ ਹੈ, ਕਾਂ ਦੇ ਆਲਣੇ ਵਿੱਚ ਆਂਡੇ ਦੇ ਆਉਂਦੀ। ਕੋਇਲ ਦੇ ਬੱਚੇ ਕਾਂ ਕੱਢਦਾ, ਕਾਂ ਤੇ ਕੌਣੀ ਹੈ ਜਿਹੜੀ, ਉਹ ਸਮਝਦੇ ਵੀ ਸਾਡੇ ਹੀ ਆਂਡੇ। ਮੱਤ ਵੇਖੋ ਉਹਨਾਂ ਕੋਲ ਕਿੰਨੀ ਕਿਹਾ। ਪਰ ਜਿਹੜੀ ਕੋਇਲ ਆ, ਉਹ ਹੁਣ ਆਂਡੇ ਉਹਨੇ ਦੇਣੇ ਕਾਂ ਦੇ ਆਲਣੇ ਚ। ਕਦੇ ਵੀ ਆਪਾਂ ਪਿੰਡਾਂ ਵਿੱਚ ਜੰਮੇ ਪਲੇ ਆਪਾਂ ਦੇਖਿਆ, ਦਾਸ ਨੇ ਵੀ ਦੇਖਿਆ ਹੈ ਕਿ ਕੋਇਲ ਤੇ ਕਾਂ ਦਾ ਆਲਣਾ ਜਿਹੜਾ, ਇਹ ਨੇੜੇ ਨੇੜੇ ਹੁੰਦੇ ਆ। ਰੁੱਖ ਦਾ ਫਰਕ ਹੋ ਸਕਦਾ, ਦਰਖਤ ਦਾ ਫਰਕ ਹੋ ਸਕਦਾ, ਪਰ ਬਹੁਤੀ ਦੂਰ ਨਹੀਂ, ਨੇੜੇ ਨੇੜੇ ਰੁੱਖ ਨੇ। ਇੱਕ ਤੇ ਕਾਂ ਦਾ ਆਲਣ, ਦੂਸਰੇ ਦੇ ਉੱਤੇ ਕੋਇਲ ਹੁੰਦਾ। ਤੇ ਜਦੋਂ ਕੋਇਲ ਕਾਂ ਦੇ ਆਲਣੇ ਵਿੱਚ ਆਂਡੇ ਦੇ ਆਉਂਦੀ ਹੈ, ਉਹ ਫਿਰ ਕਾਂ ਕੌਣੀ ਸਮਾਂ ਪਾ ਕੇ ਕੁਝ ਦਿਨਾਂ ਬਾਅਦ ਉਹਦੇ ਚੋਂ ਬੱਚੇ ਕੱਢਦੇ, ਫਿਰ ਉਹਨਾਂ ਨੂੰ ਚੋਗਾ ਵੀ ਦਿੰਦੇ, ਪਾਲਦੇ ਆ ਉਹ ਬੱਚੇ। ਤੇ ਜਦੋਂ ਬੱਚਿਆਂ ਦੇ ਥੋੜੇ ਥੋੜੇ ਖੰਭ ਨਿਕਲ ਆਉਂਦੇ ਨੇ, ਉੱਡਣ ਜੋਗੇ ਹੋ ਜਾਂਦੇ ਆ, ਤੇ ਕੋਇਲ ਕਿੰਨੀ ਸਿਆਣੀ ਅਕਲਮੰਦ ਆ, ਉਹ ਜਿਹੜੀ ਕੋਇਲ ਆ ਉਹ ਨਾਲ ਦੇ ਰੁੱਖ ਦੇ ਉੱਤੇ ਬਹਿ ਕੇ ਫਿਰ ਆਪਣੀ ਬੋਲੀ ਬੋਲਦੀ ਹੈ। ਤੇ ਕਾਂ ਦੇ ਆਲਣੇ ਵਿੱਚ ਬੈਠੇ ਹੋਏ ਬੱਚੇ ਹੁਣ ਥੋੜੇ ਜਿਹੇ ਵੱਡੇ ਹੋ ਗਏ, ਮਾਂ ਦੀ ਬੋਲੀ ਨੂੰ ਜਾਣਦੇ ਆ। ਮਾਂ ਵੇਖੋ ਨਾਲ ਪਿਆਰ ਹੈ ਮਾਂ ਦਾ ਨਾਲ, ਤੇ ਬੋਲੀ ਵੀ ਸਮਝਦੇ ਉਹਦੀ। ਮਾਂ ਦੀ ਆਵਾਜ਼ ਪਹਿਚਾਣ ਲਈ, ਆਪਣੀ ਜਾਤ ਵੀ ਪਛਾਣ ਲਈ ਵੀ ਅਸੀਂ ਕਾਂ ਨਹੀਂ ਹਾਂ, ਅਸੀਂ ਕੋਇਲ ਹਾਂ। ਕੋਇਲ ਦੇ ਬੱਚੇ ਆ, ਕਾਂ ਦੇ ਆਲਣੇ ਵਿੱਚੋਂ ਉੱਡ ਕੇ ਕੋਇਲ ਦੇ ਕੋਲ ਜਾ ਬੈਠਦੇ ਆਪਣੀ ਮਾਂ ਕੋਲ, ਉਹ ਫਿਰ ਲੈ ਜਾਂਦੀ ਆਪਣੇ ਆਲਣੇ ਚ, ਇੱਥੇ ਬੈਠੋ ਮੇਰੇ ਬੱਚੇ ਜੇ ਤੁਸੀਂ। ਮਾਇਆ ਵਿੱਚ ਫਸੇ ਹੋਏ ਜੀਵ ਗੁਰੂ ਕੋਇਲ ਦੀ ਬਾਣੀ ਸੁਣ ਕੇ ਸਤਸੰਗ ਵਿੱਚ ਜਾ ਰਲਦੇ। ਗੁਰੂ ਵਾਚਾ ਮਾਰਦਾ ਫਿਰ, ਆਜੋ ਆਜੋ ਗੁਰਸਿੱਖ ਸੱਜਣੋ, ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ, ਆਵੋ ਸੱਜਣਾ ਹੋ ਦੇਖਾਂ ਦਰਸ਼ਨ ਤੇਰਾ ਰਾਮ। ਸਤਿਗੁਰੂ ਪਾਤਸ਼ਾਹ ਨੂੰ ਸਿੱਖ ਏਦਾਂ ਕਹਿੰਦੇ ਆ, ਤੇ ਗੁਰੂ ਆਪਣੇ ਸਿੱਖਾਂ ਨੂੰ ਕੀ ਆਖਦਾ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਏਦਾਂ ਵਾਜਾ ਮਾਰਦਾ ਗੁਰੂ, ਹਰ ਕੀਆਂ ਕਥਾ ਕਹਾਣੀਆਂ ਸੁਣਾਉਂਦਾ ਫਿਰ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ, ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਤਾਂ ਸਾਧ ਸੰਗਤ ਭਾਵ ਇਹ ਹੈ ਕਿ ਕੋਇਲ ਦੇ ਬੱਚੇ ਆਪਣੀ ਮਾਂ ਦੀ ਆਵਾਜ਼ ਸੁਣ ਕੇ ਉਹਦੇ ਕੋਲ ਜਾ ਬੈਠਦੇ, ਕਾਵਾਂ ਦੀ ਸੰਗਤ ਨਹੀਂ ਕਰਦੇ। ਭਾਵ ਇੱਕ ਹੋਰ ਬੇਨਤੀ ਕਰਦੇ ਹਾਂ, ਦੁਨੀਆਂ ਵਿੱਚ ਜਿੰਨੀ ਮਰਜ਼ੀ ਕਾਵਾਂ ਰੌਲੀ ਪੈਂਦੀ ਹੋਵੇ, ਮਾਇਆ ਦੀ, ਪਦਾਰਥਾਂ ਦੀ, ਵਿਕਾਰਾਂ ਦੀ, ਲੜਾਈਆਂ ਝਗੜਿਆਂ ਮੋਹ ਮਮਤਾ ਦੀ, ਜਿੰਨੀ ਮਰਜ਼ੀ ਦੁਨੀਆਂ ਵਿੱਚ ਕਾਵਾਂ ਰੌਲੀ ਪੈ ਰਹੀ ਹੋਵੇ, ਪਰ ਗੁਰੂ ਦਾ ਸਿੱਖ ਆਪਣੇ ਸਤਿਗੁਰ ਦੀ ਸ਼ਰਨ ਵਿੱਚ ਚਲਿਆ ਜਾਂਦਾ, ਜਿਵੇਂ ਕੋਇਲ ਦੇ ਬੱਚੇ ਮਾਂ ਦੀ ਆਵਾਜ਼ ਸੁਣ ਕੇ ਉਹਦੇ ਕੋਲ ਚਲੇ ਜਾਂਦੇ। ਭਾਈ ਗੁਰਦਾਸ ਜੀ ਕਹਿ ਰਹੇ, ਕੋਇਲ ਕਾਉਂ ਨਿਆਉ ਬਚਨ ਸੁਣਾਇਆ, ਕਹਿੰਦੇ ਕੋਇਲ ਅਤੇ ਕਾਂ ਦਾ ਨਿਆਉ ਬੋਲੀ ਬੋਲਣ ਤੋਂ ਪ੍ਰਗਟ ਹੋ ਜਾਂਦਾ। ਇਸੇ ਤਰ੍ਹਾਂ ਗੁਰੂ ਦੀ ਆਵਾਜ਼ ਸ਼ਬਦ ਦੀ ਜਿੱਥੇ ਗੂੰਜ ਪੈ ਰਹੀ ਆ, ਗੁਰੂ ਦੇ ਸਿੱਖ ਸਭ ਮੋਹ ਮਾਇਆ ਦੁਨੀਆਂ ਦੀ ਕਾਵਾਂ ਰੌਲੀ ਛੱਡ ਕੇ ਸਤਿਗੁਰ ਦੀ ਸੰਗਤ ਵਿੱਚ ਜਾ ਟਿਕਦੇ ਹਨ। ਖਾਣੀ ਬਾਣੀ ਚਾਰ ਸ਼ਾਹ ਗਣਾਇਆ, ਚਾਰ ਖਾਣੀ ਤੇ ਬਾਣੀਆਂ, ਇਹਨਾਂ ਦੀ ਬਣੌਤ ਵੀ ਪਰਮੇਸ਼ਰ ਨੇ ਬਣਾਈ ਹੈ। ਉਹਨਾਂ ਵਿਖੇ ਸਾਧ ਸੰਗਤ ਜਿਹੜੇ ਗੁਰੂ ਕੇ ਸਿੱਖ ਹਨ, ਉਹ ਰਹਿ ਕੇ ਅਕਾਲ ਪੁਰਖ ਪਰਮਾਤਮਾ ਸ਼ਾਹ ਦੇ ਨਾਲ, ਪ੍ਰਭੂ ਦੇ ਚਰਨਾਂ ਨਾਲ ਸਾਂਝ ਪਾ ਲੈਂਦੇ ਹਨ। ਪੰਚ ਸ਼ਬਦ ਪਰਵਾਨ ਨਿਸ਼ਾਨ ਬਜਾਇਆ, ਵਾਜੇ ਪੰਚ ਸ਼ਬਦ ਤੇ ਧਕਾਰ ਸੁਭਾਗੇ। ਸਾਧ ਸੰਗਤ ਦੇ ਪੰਚ ਵਾਜੇ ਉਹਨਾਂ ਦੇ ਮਨ ਹਿਰਦੇ ਵਿੱਚ ਹੀ ਵੱਜਣ ਲੱਗ ਪੈਂਦੇ ਨੇ, ਜਿਸ ਦੇ ਨਾਲ ਉਹ ਮਾਲਕ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਜਾਂਦੇ। ਉਹਨਾਂ ਦੇ ਕੋਲ ਸ਼ਬਦ ਦਾ ਨਿਸ਼ਾਨ ਹੈ, ਸ਼ਬਦ ਦਾ ਨਿਸ਼ਾਨ, ਸ਼ਬਦ ਦਾ ਨਿਸ਼ਾਨ, ਸ਼ਬਦ ਦਾ ਪ੍ਰਵਾਨਾ ਹੈ ਗੁਰੂ ਦੇ ਸਿੱਖਾਂ ਦੇ ਕੋਲ। ਉਸ ਸ਼ਬਦ ਦੁਆਰਾ ਉਹ ਮਾਲਕ ਪਰਮਾਤਮਾ ਦੀ ਹਜ਼ੂਰੀ ਵਿੱਚ ਪਹੁੰਚ ਜਾਂਦੇ ਹਨ। ਉਹ ਪੰਚ ਸ਼ਬਦ ਦਾ ਵਾਜਾ ਵਜਾ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਕਬੂਲ ਪੈ ਜਾਂਦੇ ਨੇ। ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਇਹ ਪ੍ਰਭੂ ਪਿਆਰਿਆਂ ਦਾ ਜੀਵਨ ਹੈ। ਉਹਨਾਂ ਦੇ ਅੰਦਰ ਅਨਹਦ ਦਾ ਐਸਾ ਵਾਜਾ ਵੱਜਦਾ ਹੈ, ਇੱਕ ਰਸ ਲਗਾਤਾਰ ਉਹਦਾ ਆਨੰਦ ਮਾਣਦੇ ਨੇ ਤੇ ਪਰਮੇਸ਼ਰ ਦੇ ਚਰਨਾਂ ਵਿੱਚ ਕਬੂਲ ਹੋ ਜਾਂਦੇ ਹਨ। ਵਾਰ ਬਾਈਵੀਂ ਪੌੜੀ ਛੇਵੀਂ ਵਿੱਚ ਪਾਵਨ ਪਵਿੱਤਰ ਬਚਨ ਉਚਾਰਨ ਕੀਤੇ ਫੁਰਮਾਨ ਕਰ ਰਹੇ ਹਨ। ਰਾਗ ਨਾਦ ਸੰਵਾਦ ਗਿਆਨ ਚਿਤਾਇਆ, ਨੌ ਦਰਵਾਜੇ ਸਾਧ ਸਾਧ ਸਦਾਇਆ, ਵੀਹ ਇੱਕੀ ਉਲੰਘ ਨਿਜ ਘਰ ਆਇਆ, ਪੂਰਕ ਕੁੰਭਕ ਰੇਚਕ ਤ੍ਰਾਟਕ ਧਾਇਆ, ਨਿਉਲੀ ਕਰਮ ਭੁਯੰਗ ਆਸਣ ਲਾਇਆ, ਕਿੜਾ ਪਿੰਗੁਲਾ ਝਾਗ ਸੁਖਮਨ ਛਾਇਆ, ਖੇਚਰ ਭੂਚਰ ਚਾਚਰ ਸਾਧ ਸਦਾਇਆ, ਸਾਧ ਅਗੋਚਰ ਖੇਲ ਉਨ ਮਨ ਆਇਆ, ਸਾਧ ਅਗੋਚਰ ਖੇਲ ਉਨ ਮਨ ਆਇਆ। ਰਾਗ ਨਾਦ ਸੰਵਾਦ ਗਿਆਨ ਚਿਤਾਇਆ, ਕਹਿਣ ਲੱਗੇ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ, ਰਾਗ ਸ਼ਬਦ ਸੰਵਾਦ ਆਪੋ ਆਪ ਵਿੱਚ ਮਿਲ ਬੈਠ ਪ੍ਰਸ਼ਨ ਉੱਤਰ ਕਰਨੇ, ਇੱਕ ਦੂਜੇ ਨੂੰ ਸ਼ਬਦ ਦੇ ਬਾਰੇ ਚ ਪੁੱਛਣਾ, ਇੱਕ ਦੂਜੇ ਨਾਲ ਗਿਆਨ ਦੀਆਂ ਗੱਲਾਂ ਕਰਨੀਆਂ, ਇੱਕ ਦੂਸਰੇ ਨਾਲ ਨਿਰੰਕਾਰ ਪਰਮੇਸ਼ਰ ਦੀਆਂ ਬਾਤਾਂ ਪਾਉਣੀਆਂ, ਪਰਮਾਤਮਾ ਸੰਬੰਧੀ ਗੱਲਾਂ ਕਰਨੀਆਂ। ਤੇ ਜਿਹੜੇ ਐਸੇ ਸਾਧੂ ਜਨ ਹਨ, ਉਹ ਗਿਆਨ ਦੀ ਹੀ ਚੇਤਾਵਨੀ ਦਿੰਦੇ ਹਨ, ਇਹੋ ਹੀ ਚੇਤਾਵਨੀ ਦਿੰਦੇ ਵੀ ਗਿਆਨਵਾਨ ਹੀ ਬਣਨਾ, ਜੇ ਰਾਗ ਗਾਉਣਾ ਹੈ ਤੇ ਸ਼ਬਦ ਹੀ ਗਾਉਣੇ ਗੁਰੂ ਦੇ, ਕੋਈ ਨਾਦ ਧੁਨ ਛੇੜਨੀ ਹੈ ਤੇ ਗੁਰੂ ਦਾ ਸ਼ਬਦ ਹੀ ਗਾਉਣਾ ਹੈ, ਇੱਕ ਦੂਜੇ ਨਾਲ ਜੇ ਸੰਵਾਦ ਕਰਨਾ ਵਿਚਾਰ ਵਟਾਂਦਰਾ ਕਰਨਾ ਤੇ ਗੁਰੂ ਦੇ ਦਿੱਤੇ ਗਿਆਨ ਦਾ ਹੀ ਕਰਨਾ ਹੈ, ਝਗੜਾ ਨਹੀਂ ਕਰਨਾ। ਜੇ ਰਾਗ ਨਾਦ ਵੀ ਤੁਹਾਡੇ ਕੋਲ ਨੇ ਤੇ ਗੰਦੇ ਗੀਤ ਆਦਿਕ ਨਹੀਂ ਗਾਉਣੇ। ਇਹੋ ਹੀ ਸੁਚੇਤ ਕਰਦੇ ਹਨ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ। ਨੌ ਦਰਵਾਜੇ ਸਾਧ ਸਾਧ ਸਦਾਇਆ, ਜਿਹੜੇ ਲੋਕ ਸਾਧੂ ਸਦਾਉਂਦੇ ਹਨ, ਜਿਨ੍ਹਾਂ ਨੂੰ ਸੰਸਾਰ ਸਾਧ ਕਹਿੰਦਾ, ਵੀ ਇਹ ਸਾਧੂ ਜਨ ਹਨ। ਨੌ ਦਰਵਾਜੇ ਹੈ ਜਿਹੜੇ, ਨੌ ਦਰਵਾਜੇ ਸਾਧ, ਇਹ ਜਿਹੜੇ ਨੌ ਦਰਵਾਜੇ ਹੈ ਨਾ ਸਾਡੇ, ਕੀ ਅੱਖਾਂ, ਕੀ ਨੱਕ, ਕੀ ਦੋ ਕੰਨ, ਮੂੰਹ, ਗੁਪਤ ਅੰਗ, ਇਹਨਾਂ ਨੌ ਗੋਲਕਾਂ ਨੂੰ ਸਾਧ ਕੇ ਸੰਸਾਰ ਵੱਲੋਂ ਸਾਧੂ ਸਜਾਉਂਦੇ ਹੋ। ਸੰਸਾਰ ਵੱਲੋਂ ਉਹਨਾਂ ਨੇ ਇਹਨਾਂ ਅੰਗਾਂ ਨੂੰ ਸਾਧ ਲਿਆ। ਅੱਖਾਂ ਬੁਰਾ ਨਹੀਂ ਤੱਕਦੀਆਂ, ਕੰਨ ਬੁਰਾ ਨਹੀਂ ਸੁਣਦੇ, ਰਸਨਾ ਬੁਰਾ ਨਹੀਂ ਬੋਲਦੀ, ਨੱਕ ਦੇ ਨਾਲ ਤਰ੍ਹਾਂ ਤਰ੍ਹਾਂ ਦੀਆਂ ਭੈੜੀਆਂ ਵਿਸ਼ਿਆਂ ਵਿਕਾਰਾਂ ਆਦਿਕਾਂ ਦੀਆਂ ਸੁਗੰਧਾਂ ਤੇ ਇਹੋ ਜਿਹੇ ਰਸ ਨਹੀਂ ਪੁੰਚਦੇ। ਸਾਧ ਸੰਗਤ ਪਰਾਇਆ ਤਨ ਪਰਾਇਆ ਧਨ ਬੁਰੀ ਨੀਅਤ ਨਾਲ ਨਹੀਂ ਤੱਕਦੇ। ਇਹਨਾਂ ਨੌ ਦੇ ਨੌ ਦਰਵਾਜਿਆਂ ਨੂੰ ਜਿਨ੍ਹਾਂ ਨੇ ਸਾਧ ਲਿਆ, ਵਸ ਚ ਕਰ ਲਿਆ, ਰੋਕ ਲਿਆ ਜਿਨ੍ਹਾਂ ਨੇ ਵਿਕਾਰਾਂ ਵਾਲੇ ਪਾਸਿਓਂ, ਉਹ ਹੀ ਸਾਧੂ ਹਨ, ਉਹੀ ਸੰਤ ਮਹਾਂਪੁਰਸ਼ ਹਨ ਸੰਸਾਰ ਜਗਤ। ਕੀ ਹੈ ਜੀਵਨ ਉਹਨਾਂ ਦਾ? ਵੀਹ ਇੱਕੀ ਉਲੰਘ ਨਿਜ ਘਰ ਆਇਆ। ਨਿਜ ਘਰ ਆਉਣ ਦਾ ਮਤਲਬ ਹੁੰਦਾ ਆਪਣੇ ਸਵੈ ਸਰੂਪ ਦੀ ਪਛਾਣ ਕਰ ਲੈਣੀ, ਜਿੱਥੇ ਪਰਮਾਤਮਾ ਦੀ ਜੋਤ ਵਸਦੀ ਹੈ ਉੱਥੇ ਅੰਤਸ਼ ਕਰਨ ਵਿੱਚ ਟਿਕ ਜਾਣਾ। ਵੀਹ ਇੱਕੀ ਉਲੰਘ, ਜੀਵ ਜਿਹੜੇ ਪ੍ਰਾਣੀ ਨੇ ਐਸੇ ਗੁਰੂ ਦੇ ਪਿਆਰੇ ਹਨ, ਉਹ ਸਾਧ ਸੰਗਤ ਸੰਸਾਰ ਜਗਤ ਵਾਲੇ ਪਾਸਿਓਂ, ਇਹ ਜਿੰਨੀਆਂ ਵੀ ਪੌੜੀਆਂ ਨੇ, ਵੀਹ ਇੱਕੀ ਹੀ ਇੱਕ ਪ੍ਰਤੀਕ ਹੈ ਸਾਧ ਸੰਗਤ ਦੇ, ਕਹਿੰਦੇ ਇਹ ਸਾਰੀਆਂ ਦੀਆਂ ਸਾਰੀਆਂ ਪੌੜੀਆਂ ਲੰਘ ਕੇ ਵਿਸ਼ਿਆਂ ਵਿਕਾਰਾਂ ਤੇ ਪਦਾਰਥਵਾਦ ਦੀਆਂ ਆਪਣੇ ਨਿੱਜ ਘਰ ਵਿੱਚ, ਅਸਲੀ ਘਰ ਵਿੱਚ ਟਿਕ ਜਾਂਦੇ ਹਨ, ਜਿੱਥੇ ਪਰਮਾਤਮਾ ਦੀ ਜੋਤ ਵਸਦੀ ਹੈ। ਪੂਰਕ ਕੁੰਭਕ ਰੇਚਕ ਤਰਾਟਕ ਧਾਇਆ, ਇਹ ਤਰ੍ਹਾਂ ਤਰ੍ਹਾਂ ਦੇ ਸਾਧਨ ਨੇ, ਜੋਗੀ ਲੋਕ ਆਤਕ ਵੀ ਇਹ ਤਰ੍ਹਾਂ ਤਰ੍ਹਾਂ ਦੇ ਸਾਧਨ ਵਰਤਦੇ ਰਹੇ। ਪੂਰਕ ਕੁੰਭਕ ਰੇਚਕ, ਤਿੰਨਾਂ ਨਾੜੀਆਂ ਦੁਆਰਾ ਪ੍ਰਾਣਾਯਾਮ ਦੀ ਸਾਧਨਾ ਕਰਨੀ ਤੇ ਸਵਾਸ ਦਸਵੇਂ ਦੁਆਰ ਚੜਾਉਣੇ। ਬਚਨ ਸੁਣ ਲੈਣੇ, ਪੂਰਕ ਕੁੰਭਕ ਤੇ ਰੇਚਕ। ਪੂਰਕ ਦਾ ਅਰਥ ਹੈ ਸਵਾਸਾਂ ਦਾ ਉੱਪਰ ਨੂੰ, ਭਾਵ ਸਿਰ ਵਾਲੇ ਪਾਸੇ, ਦਿਮਾਗ ਦਸਵੇਂ ਦੁਆਰ ਵੱਲ ਨੂੰ ਚੜਾਉਣਾ, ਪੂਰਕ ਸਵਾਸਾਂ ਦਾ ਚੜਾਉਣਾ, ਰੇਚਕ ਸਵਾਸਾਂ ਦਾ ਥੱਲੇ ਨੂੰ ਉਤਾਰਨਾ, ਤੇ ਕੁੰਭਕ ਸਾਧ ਸੰਗਤ ਇੱਕ ਜਗ੍ਹਾ ਦੇ ਉੱਤੇ ਸਵਾਸ ਰੋਕ ਕੇ ਰੱਖਣੇ, ਸਵਾਸ ਚੜਾਉਂਦੇ ਨੇ। ਇਹਨੂੰ ਇੜਾ ਪਿੰਗਲਾ ਸੁਖਮਨਾ ਵੀ ਆਖਿਆ ਹੈ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚ ਵੀ ਬਚਨ ਆਇਆ, ਇੜਾ ਪਿੰਗਲਾ ਔਰ ਸੁਖਮਨਾ, ਤੀਨ ਬਸੈ ਇਕਠਾਈ, ਬੇਣੀ ਸੰਗਮ ਤਹਿ ਪਰਾਗ ਹੈ, ਮਨ ਮੱਜਨ ਕਰੇ ਤਿਥਾਈ। ਇੜਾ ਖੱਬੀ ਨਾਸ ਨੂੰ ਕਹਿੰਦੇ ਨੇ, ਪਿੰਗਲਾ ਸੱਜੀ ਨਾਸ ਨੂੰ ਕਹਿੰਦੇ ਨੇ, ਤੇ ਸੁਖਮਨ ਮੱਥੇ ਦੇ ਵਿੱਚ, ਜਿੱਥੇ ਦੋਵੇਂ ਸਵਾਸ ਆਪਾਂ ਦੋਵਾਂ ਨਾਸਾਂ ਨਾਲ ਜੇਕਰ ਲਈਏ ਤੇ ਮੱਥੇ ਦੇ ਵਿੱਚ ਇੱਕ ਟਿਕਾਣਾ ਹੈ ਜਿੱਥੇ ਜਾ ਕੇ ਉਹ ਸਵਾਸ ਰੋਕਦੇ ਨੇ ਜੋਗੀ ਆਦਿਕ, ਇਹਨੂੰ ਸੁਖਮਣਾ ਕਹਿੰਦੇ ਨੇ। ਤਾਂ ਸਾਧ ਸੰਗਤ ਗੁਰਮਤ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਇਹ ਵੀ ਜ਼ਿਕਰ ਆਇਆ ਕਿ ਜਿਹੜਾ ਸਿੱਖ ਹੈ ਉਹ ਸਵਾਸ ਸਵਾਸ ਪਰਮੇਸ਼ਰ ਦਾ ਨਾਮ ਜਪ ਸਿਮਰਨ ਬੰਦਗੀ ਕਰਦਾ ਹੈ, ਪਰਮਾਤਮਾ ਨਾਲ ਪ੍ਰੇਮ ਵਿੱਚ ਭੇਜ ਕੇ, ਪਿਆਰ ਵਿੱਚ ਭੇਜ ਕੇ ਸਾਂਝ ਪਾਉਂਦਾ ਹੈ, ਤੇ ਸਮਝ ਲਓ ਉਹਨੇ ਸਾਰੇ ਦੇ ਸਾਰੇ ਧਰਮ ਦੇ ਕੰਮ ਇਹਨਾਂ ਜੋਗੀਆਂ ਸੰਨਿਆਸੀਆਂ ਵਾਲੇ ਵੀ ਕਰ ਲਏ। ਸਿੱਖ ਨੂੰ ਇਹਨਾਂ ਵਿੱਚ ਗਲਤਾਨ ਹੋਣ ਦੀ ਲੋੜ ਨਹੀਂ ਹੈ। ਇਸੇ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿ ਰਹੇ ਨੇ ਕਿ ਜਿਹੜੇ ਸਾਧੂ ਜਨ ਹਨ, ਪੂਰਕ ਕੁੰਭਕ ਰੇਚਕ ਤਰਾਟਕ ਧਾਇਆ, ਜਿਹੜੇ ਸਾਧੂ ਜਨ ਹਨ, ਜਿਹੜੇ ਪ੍ਰਾਣਾਯਾਮ ਕਰਨ ਵਾਲੇ ਲੋਕ ਹਨ, ਤੇ ਉਹਨਾਂ ਦੀ ਤਰ੍ਹਾਂ ਇਹ ਜਿਹੜੇ ਗੁਰਸਿੱਖ ਪਿਆਰੇ ਹਨ ਉਹ ਕੀ ਕਰਦੇ ਨੇ, ਉਹ ਤੇ ਇਹਨਾਂ ਨਾੜੀਆਂ ਦੁਆਰਾ ਸਵਾਸ ਆਦਿਕ ਨਾਸਾਂ ਰਾਹੀਂ ਚੜਾਉਣੇ ਤੇ ਉਤਾਰਨੇ ਤੇ ਲਾਉਣੇ, ਤੇ ਦਸਮ ਦੁਆਰ ਸਵਾਸ ਲੈ ਕੇ ਠਹਿਰਾਉਣੇ। ਕਹਿਣ ਲੱਗੇ ਜਿਹੜੇ ਗੁਰਸਿੱਖ ਪਿਆਰੇ ਹਨ ਉਹਨਾਂ ਦੀ ਤਰੁਪਟੀ ਇਹੋ ਹੀ ਹੈ, ਉਹਨਾਂ ਦਾ ਪ੍ਰਾਣਾਯਾਮ ਇਹੋ ਹੀ ਹੈ ਕਿ ਪਾਪਾਂ ਵਾਲੇ ਪਾਸੇ, ਵਿਕਾਰਾਂ ਵਾਲੇ ਪਾਸੇ ਦੌੜਦਾ ਹੋਇਆ ਮਨ ਇਹਨੂੰ ਕੰਟਰੋਲ ਦੇ ਵਿੱਚ ਕਰ ਲੈਣਾ ਤੇ ਇਹਨੂੰ ਭਟਕਦੇ ਨੂੰ ਗੁਰੂ ਦੇ ਚਰਨਾਂ ਨਾਲ ਜੋੜ ਲੈਣਾ, ਇਹੋ ਹੀ ਸਿੱਖ ਵਾਸਤੇ ਸਾਰਾ ਪ੍ਰਾਣਾਯਾਮ ਹੈ ਸਾਧੂ ਜਨਾਂ ਵਾਸਤੇ। ਨਿਉਲੀ ਕਰਮ ਭੁਯੰਗ ਆਸਣ ਲਾਇਆ, ਨਿਵਲੀ ਕਰਮ ਜਿਵੇਂ ਜੋਗੀ ਲੋਕ ਕਰਦੇ ਹਨ ਸਰੀਰ ਨੂੰ ਸਾਧਣ ਵਾਸਤੇ, ਖੜੇ ਹੋ ਕੇ ਨਾ ਸਿੱਧੇ ਭੁਯੰਗਮ ਸੱਪ ਨੂੰ ਕਹਿੰਦੇ, ਨਿਉਲੀ ਕਰਮ ਭੁਯੰਗ ਆਸਣ ਲਾਇਆ, ਖੜੇ ਹੋ ਜਾਣਾ, ਖੜੇ ਹੋ ਕੇ ਆਪਣੇ ਹੱਥ ਸੱਜਾ ਹੱਥ ਸੱਜੇ ਗੋਡੇ ਤੇ ਰੱਖ ਲੈਣਾ ਥੱਲੇ ਨੂੰ ਝੁੱਕ ਕੇ, ਖੱਬਾ ਹੱਥ ਖੱਬੇ ਗੋਡੇ ਦੇ ਉੱਤੇ ਰੱਖ ਲੈਣਾ ਅਤੇ ਆਪਣੇ ਢਿੱਡ ਦੀਆਂ ਨਾੜਾਂ ਨੂੰ, ਪੇਟ ਦੀਆਂ ਨਾੜਾਂ ਨੂੰ ਘੁਮਾਉਣਾ, ਇਹਨੂੰ ਪੇਟ ਸਾਫ ਕਰਨ ਵਾਸਤੇ ਜੋਗੀ ਲੋਕ ਵਰਤਦੇ। ਸਾਡੇ ਲੱਕ ਦੇ ਵਿੱਚ ਰੀੜ੍ਹ ਦੀ ਹੱਡੀ ਦੇ ਨਾਲ ਨਾਲ ਇੱਕ ਨਾੜੀ ਹੈ, ਉਹਨੂੰ ਭੁਯੰਗਮ ਨਾੜੀ ਵੀ ਸੱਪ ਕਹਿੰਦੇ ਨੇ ਜੋਗੀ ਲੋਕ। ਉਹਦੀ ਜਿਹੜੀ ਸ਼ੇਪ ਹੈ ਬਣਤਰ ਹੈ ਸੱਪ ਵਰਗੀ। ਉਹਦੇ ਦੁਆਰਾ ਜਿਹੜੇ ਜੋਗੀ ਲੋਕ ਨੇ ਉਹ ਆਪਣੇ ਸਵਾਸ ਦਸਵੇਂ ਦੁਆਰ ਚੜਾਉਂਦੇ, ਨਿਵਲੀ ਕਰਮ ਕਰਨੇ, ਔਰ ਉਸ ਨਾੜੀ ਦੁਆਰਾ ਸਵਾਸ ਦਸਵੇਂ ਦੁਆਰ ਚੜਾਉਣੇ। ਭਾਈ ਗੁਰਦਾਸ ਜੀ ਉਹਦਾ ਜ਼ਿਕਰ ਕਰ ਰਹੇ ਆ, ਪਰ ਇਹ ਹੈਣ ਜੋਗੀਆਂ ਦੇ ਕਰਮ, ਗੁਰਸਿੱਖਾਂ ਵਾਸਤੇ ਨਾਮ ਜਪਣਾ ਬੰਦਗੀ ਕਰਨ ਨੂੰ ਹੀ ਸਾਰੇ ਉੱਤਮ ਆਸਣ ਦੱਸਿਆ ਹੈ। ਨਿਉਲੀ ਕਰਮ ਭੁਯੰਗ ਆਸਣ ਲਾਇਆ, ਸਰੀਰ ਨੂੰ ਸੋਧ ਕੇ ਭੁਯੰਗਮ ਨਾੜੀ ਦੁਆਰਾ ਸੁਰਤ ਚਾੜ ਕੇ ਦਸਵੇਂ ਦੁਆਰ ਦੇ ਵਿੱਚ ਜਿਹੜੇ ਲੋਕ ਆਸਣ ਲਾਉਂਦੇ ਆ। ਇੜਾ ਪਿੰਗਲਾ ਝਾਗ ਸੁਖਮਨ ਛਾਇਆ, ਇੜਾ ਨਾਸਾਂ ਪਿੰਗਲਾ ਖੱਬੀ ਨਾਸ ਤੇ ਸੱਜੀ ਨਾਸ, ਝਾਗ ਸਵਾਸਾਂ ਨੂੰ ਚੜਾ ਕੇ ਫਿਰ ਸੁਖਮਨ ਦਸਵੇਂ ਦੁਆਰ ਦੇ ਵਿੱਚ ਉਹ ਸਮਾਧੀ ਲਾ ਲੈਂਦੇ ਆ। ਖੇਚਰ ਭੂਚਰ ਚਾਚਰ ਸਾਧ ਸਧਾਇਆ, ਖੇਚਰ ਭੂਚਰ ਤੇ ਚਾਚਰੀ ਅਗੋਚਰੀ ਉਨਮਨੀ ਆਦਿਕ ਨਾਮ ਯੋਗ ਦੀਆਂ ਪੰਜ ਮੁੰਦਰਾਂ, ਇਹ ਜੋਗੀ ਲੋਕਾਂ ਦੇ ਸਾਧਨ ਹਨ, ਇਹ ਸਾਧ ਲੋਕ ਸਦਾਉਂਦੇ ਹਨ। ਸਾਧ ਅਗੋਚਰ ਖੇਲ ਉਨਮਨ ਆਇਆ, ਕਹਿਣ ਲੱਗੇ ਸਾਧ ਲੋਕ ਅਗੋਚਰ ਖੇਲ ਖੇਲ ਕੇ, ਅਰਥਾਤ ਸ਼ਬਦ ਸਪਰਸ਼ ਰੂਪ ਰਸ ਗੰਧ ਇੰਦਰੀਆਂ ਦੇ ਖੇਲ ਤੋਂ ਰਹਿਤ ਹੋ ਕੇ ਉਸ ਆਤਮਿਕ ਅਵਸਥਾ ਨੂੰ ਪ੍ਰਾਪਤ ਕਰਦੇ ਆ ਕਿ ਅਸੀਂ ਪਰਮਾਤਮਾ ਵਿੱਚ ਲੀਨ ਹੋ ਜਾਈਏ, ਤੇ ਫਿਰ ਉਹ ਆਪਣੇ ਆਪ ਨੂੰ ਸਾਧ ਸਦਵਾਉਂਦੇ। ਪਰ ਗੁਰੂ ਪਿਆਰਿਓ, ਗੁਰਮਤ ਦੇ ਵਿੱਚ, ਗੁਰਸਿੱਖੀ ਦੇ ਵਿੱਚ ਨਾਮ ਸਿਮਰਨ ਭਜਨ ਬੰਦਗੀ ਨੂੰ ਸਾਰਿਆਂ ਤੋਂ ਉੱਤਮ ਦੱਸਿਆ ਹੈ। ਪਰਮੇਸ਼ਰ ਦੇ ਨਾਮ ਦੇ ਤੁੱਲ, ਰੱਬ ਦੀ ਬੰਦਗੀ ਦੇ ਤੁੱਲ, ਪਰਮਾਤਮਾ ਦੀ ਪ੍ਰੇਮਾ ਭਗਤੀ ਦੇ ਬਰਾਬਰ ਸੰਸਾਰ ਜਗਤ ਵਿੱਚ ਕੁਛ ਵੀ ਨਹੀਂ ਹੈ। ਭਾਈ ਗੁਰਦਾਸ ਜੀ ਇਹ ਦੱਸਣਾ ਚਾਹੁੰਦੇ ਹਨ ਕਿ ਇਹ ਆਮ ਜੋਗੀ ਸਾਧੂ, ਅਗਲੀਆਂ ਪੌੜੀਆਂ ਵਿੱਚ ਜ਼ਿਕਰ ਆਏਗਾ ਕਿ ਜੋਗੀ ਆਦਿਕ ਲੋਕ ਜਿਹੜੇ ਉਹ ਹੋਰ ਸੰਸਾਰ ਜਗਤ ਦੇ ਵਿੱਚ ਕੀ ਕੁਛ ਕਰਦੇ ਆ, ਇਹਨਾਂ ਤੋਂ ਗੁਰਮਤ ਦੇ ਵਿੱਚ ਵਰਜਿਆ ਗਿਆ ਹੈ, ਇਹਨਾਂ ਤੋਂ ਗੁਰਮਤ ਦੇ ਵਿੱਚ ਰੋਕਿਆ ਗਿਆ ਹੈ। ਤੇ ਫਿਰ ਗੁਰਮਤ ਦੇ ਵਿੱਚ ਕੀ ਦੱਸਿਆ ਗਿਆ ਹੈ, ਜੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਰੋਕਿਆ ਤੇ ਗੁਰਮਤ ਵਿੱਚ ਕੀ ਦੱਸਿਆ। ਅਰਦਾਸ ਇੱਕ ਬਚਨ ਸਾਂਝਾ ਕਰ ਦੇਗਾ, ਆਹ ਵੀ ਪੌੜੀ ਹੈ ਜਿਹੜੀ ਆਪਾਂ ਵਿਚਾਰ ਕੀਤੀ ਹੈ, ਤੇ ਅਗਲੀ ਪੌੜੀ ਵੀ ਜਿਹੜੀ ਆਏਗੀ ਉਹਨਾਂ ਲਈ ਸਾਂਝਾ ਬਚਨ ਇੱਕ ਦਾਸ ਨੇ ਸਾਂਝਾ ਕਰਨਾ। ਗੁਰੂ ਅਰਜਨ ਦੇਵ ਸਾਹਿਬ ਦਾ ਸ਼ਬਦ ਹੈ ਪ੍ਰਾਗ ਸੋਰਠ ਵਿੱਚ, ਗੁਰਮਤ ਦਾ ਇਸ ਦੇ ਵਾਸਤੇ ਕੀ ਵਿਚਾਰ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਨ ਕਰਦੇ ਨੇ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭੁਯੰਗਮ ਸਾਧੇ, ਜਿਸ ਨੂੰ ਭਾਈ ਗੁਰਦਾਸ ਜੀ ਨੇ ਕਿਹਾ ਨਿਵਲੀ ਕਰਮ ਭੁਯੰਗ ਆਸਣ ਲਾਇਆ, ਉਹਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨਿਵਲ ਭੁਯੰਗਮ ਸਾਧੇ। ਨਿਵਲੀ ਕਰਮ ਕਰਨਾ, ਜਿਵੇਂ ਦਾਸ ਨੇ ਦੱਸਿਆ ਦੋਵਾਂ ਗੋਡਿਆਂ ਤੇ ਦੋਵੇਂ ਹੱਥ ਰੱਖ ਕੇ ਨਾੜਾਂ ਨੂੰ ਘੁਮਾਉਣਾ, ਇਹ ਨਿਉਲੀ ਕਰਮ ਹੈ। ਭੁਯੰਗ ਭੁਯੰਗਮ ਸਾਧੇ, ਸੱਪ ਵਰਗੀ ਲੱਕ ਦੇ ਵਿੱਚ ਜਿਹੜੀ ਨਾੜੀ ਉਹਦੇ ਦੁਆਰਾ ਦਸਵੇਂ ਦੁਆਰ ਸਵਾਸ ਚੜਾਉਣੇ। ਪਾਤਸ਼ਾਹ ਕਹਿੰਦੇ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭੁਯੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ ਅਦਕ ਅਹੰ ਬੁੱਧ ਬਾਧੇ। ਇਹਦੇ ਨਾਲ ਤੁਹਾਡੇ ਵਿਕਾਰਾਂ ਤੋਂ, ਕਾਮ ਕ੍ਰੋਧ ਲੋਭ ਮੋਹੰਕਾਰ ਤੋਂ ਨਹੀਂ ਤੁਹਾਡਾ ਛੁਟਕਾਰਾ ਹੋਇਆ, ਕਾਮ ਕ੍ਰੋਧ ਲੋਭ ਮੋਹੰਕਾਰ ਤੋਂ ਨਹੀਂ ਤੁਹਾਡੀ ਬਿਰਤੀ ਜਿਹੜੀ ਆਏ ਉੱਪਰ ਉੱਠੀ। ਅਦਕ ਅਹੰ ਬੁੱਧ ਬਾਧੇ, ਇਹ ਕੰਮ ਕਰ ਕਰਕੇ ਹੋਰ ਹੰਕਾਰੀ ਹੋ ਗਏ ਜੇ ਤੁਸੀਂ ਲੋਕ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਏਦਾਂ ਰੱਬ ਨੂੰ ਨਹੀਂ ਮਿਲਿਆ ਜਾ ਸਕਦਾ। ਮੈਂ ਕੀਏ ਕਰਮ ਅਨੇਕਾਂ, ਪਾਤਸ਼ਾਹ ਕਹਿੰਦੇ ਅਨੇਕਾਂ ਇਹੋ ਜਿਹੇ ਕੰਮ ਕਰਦਿਆਂ ਮੈਂ ਲੋਕਾਂ ਨੂੰ ਵੇਖਿਆ, ਤੇ ਚਾਹੀਦਾ ਫਿਰ ਕੀ ਸੀ। ਹਾਰ ਪਰਿਓ ਸੁਆਮੀ ਕੈ ਦੁਆਰਾ ਦੀਜੈ ਬੁੱਧ ਵਿਵੇਕਾ, ਪਰਮਾਤਮਾ ਦੇ ਦਰ ਤੇ ਢਹਿ ਕੇ ਦਾਤ ਮੰਗਣੀ ਹੈ, ਪਰਮਾਤਮਾ ਮੈਨੂੰ ਵਿਵੇਕ ਬੁੱਧੀ ਦੀ ਦਾਤ ਬਖਸ਼ਿਸ਼ ਕਰ, ਉਹ ਬੁੱਧੀ ਜਿਹੜੇ ਚੰਗੇ ਮੰਦੇ ਦੀ ਪਰਖ ਕਰ ਸਕੇ, ਕਿਹੜੇ ਰਾਹ ਤੇ ਮੈਂ ਚੱਲਣਾ ਤੇ ਕਿਹੜੇ ਤੇ ਨਹੀਂ ਚੱਲਣਾ, ਕਿਹੜਾ ਰਸਤਾ ਰੱਬ ਦੇ ਘਰ ਨੂੰ ਜਾਂਦਾ ਤੇ ਕਿਹੜਾ ਰਸਤਾ ਕਰਮ ਕਾਂਡੀ, ਉਹ ਬੁੱਧੀ ਮੈਨੂੰ ਬਖਸ਼ਿਸ਼ ਕਰ, ਇਹ ਅਰਦਾਸ ਕਰਨੀ। ਫਿਰ ਕਹਿਣ ਲੱਗੇ मून भयो करपाती रहो, नगन फिरयो बन माही, तट तीर्थ अर धरती भ्रमयो दुबदा छुटके नाही। कोई मौन धार लवे, कहे मैं चुप कीता रहना, मैं गल ही नहीं करता किसी ने, कर पाती रहो, भांडिया विच रोटी नहीं मैं खानी, प्रशादा पानी नहीं छकना। कर पाती दा अर्थ हुंदा अपने हत्थां नूं पतल बना ले, भांडे बना ले, नंगा हो गए जंगलां च तुरिया फिरे। तट तीर्थ सब धरती भ्रमयो दुबदा छुटके नाही, तीर्थां दे कंढियां ते वसिया ते भटकदा फिरे, धरती दा रटन करदा फिरे, दुबदा नहीं मुकनी, मेर तेर नहीं मुकनी। मन कामना तीर्थ जाए बसियो, सिर करवत तराए, तरह तरह मन च कामना रख के आरे नाल शिव आरे नाल अपने आप नूं चरवाउंदा फिरे जाके बनारस। मन की मैल ना उतरे बिद जे लख जतन कराए, मन की मैल नहीं उतरनी, लखां यतन करी जाए हो जाए। कनक कामणी हैवर गैवर, कोह बिद दान दा तारा, सोना दान कर, इस्त्री दान कर, हाथी दान कर, घोड़े दान कर, तरह तरह के दान होर भी जिन्ने मर्जी कर। अन्न बस्तर भूम बहु अर्पे, जिन्या मर्जी चीजा दान पुन करी जा, अन्न बस्तर भूम दान करी जा, जमीना दान कर, नह मिली है हर द्वारा। पूजा अर्चा बंधन डंडौत, खट करमा रत रहता। जे कोई मनुख देवी देवत्या की पूजा करे, देवत्या नमस्कार करे, डंडौत करे, पंडतां वाले कर्म, ब्राह्मण वाले जिहड़े कर्म सी, छे कर्म, खट कर्मा, दान देना ते दान लेना, विद्या पढ़नी ते विद्या पढ़ाउणी, यग करने ते यग कराउणे, ये छे काम ने जिहड़े पंडित नूं दसे। कहण लगे जिन्ने मर्जी कोई करी जावे, हौं हौं करत बंधन मैं भरिया, नह मिली है इह जुगता। इहदे नाल हौमे वधेगी, बंधना विच ही जकड़े रहोगे, रब नूं मिलण दी जुगती नहीं है। योग सिद्ध आसन चौरासी, ए पी कर कर रहा, तरह तरह के योग साधन करने, सिद्धा की तरह 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 के आसन लाने, ए भी कर करके मनुख थक जाता है। वड्डी यार जा फिर जन्मे, हर सिंह संग न गहया, लमिया उम्र वधा लिया। इस तरह परमात्मा नाल मिलाप नहीं बनता, मुड़ मुड़ के जम्मन मरण के गेड़ च ही बंदा पिया रहिंदा है। राज लीला राजन की रचना, करया हुक्म अपारा। कहन लगे हे भाई, कोई ऐसे लोग भी जो राज हकूमत ते उहदे रंग तमाशियां नूं मानदे, ठाठ बाठ बनाउंदे दुनिया च, लोकां उत्ते अपने हुक्म चलाउंदे ने, कोई उहनां दा हुक्म मोड़ नहीं सकदा, एड़े एड़े राजे। पर चेते रखना, सेज सोहणी चंदन चोवा, नरक घोर का द्वारा। सुंदर इस्त्रियां दीआं सेजां मानणियां, अपने शरीर उत्ते चंदन ते अतर परफ्यूम वरतने, पर सब कुछ तो भयानक नरक विच लैके जाण वाला है, रब की प्राप्ति नहीं इन्हां नाल। की करिए फिर, तरीका सुनना हुण। हर कीरत साध संगत है, सिर करमन कै करमा। हे भाई, साध संगत विच बैठ के परमात्मा का नाम जपया कर, प्रभु की कीर्ति कर, ये काम सारिया धर्म के कामों नालों श्रेष्ठ काम है। साध संगत च बह के नाम जपना, पर दात मिलदी किन्हां नूं है? कहो नानक तिस भयो प्राप्त, जिस पुरब लिखे का लहना। पर अवस्था उस मनुख नूं ही मिलदी है जिस दे उत्ते किते पूर्वले कीते कर्मां दा कोई चंगा लेख लिखिया होवे। जिहड़े प्रभु दे प्यारे, गुरु दे प्यारे सेवक ना गुरसिख, हुण सुनना दाता जी की कहिंदे, तेरो सेवक ए रंग माता, तेरा सेवक तेरी सिफत सलाह दे रंग विच ही मेरे वाहिगुरु मस्त रहिंदा है, भिजिया रहिंदा। भयो कृपाल दीन दुख भंजन, हर हर कीर्तन एहो मन राता। ओ दीना दे दुख दूर करन वाला परमात्मा, जिस मनुख उते दया करदा, बख्शिश करदा, साध संगत उस दा मन परमात्मा दी सिफत सलाह दे रंग विच, नाम दे रंग विच रंगिया जांदा है। इसलिए सब तो उत्तम कर्म है परमेश्वर दा नाम जपना, निरंकार परमात्मा दी बंदगी, प्रभु दी भगती विच जुड़ना। जेड़े नाम सिमरन विच लीन हो जांदे आ, अभेद हो जांदे आ, ओह इन्हां जोगियां सन्यासियां वाले कर्म ते खेचर पूचर तुलसी माला जां इड़ा पिंगला ते सुखमणा न्योली कर्म आदिक करने, रेचक कुंभक त्राटक आदिक ਇਹਨਾਂ ਕਰਮਾਂ ਵਿੱਚੋਂ ਸਾਰਿਆਂ ਚੋਂ ਨਿਕਲ ਕੇ ਉਹ ਇਹਨਾਂ ਨੌ ਦਰਵਾਜ਼ਿਆਂ ਨੂੰ ਸਾਧ ਸੰਗਤ ਆਪਣੇ ਵੱਸ ਚ ਕਰਕੇ ਉਸ ਨਿਰੰਕਾਰ ਪਰਮੇਸ਼ਰ ਦੇ ਨਾਲ ਆਪਣੀ ਸੁਰਤ ਇਕਾਗਰ ਕਰ ਲੈਂਦੇ ਨੇ। ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਤੇ ਕਰਨਾ ਕੀ ਪਏਗਾ ਜੀ? ਗੁਰਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ। ਵਾਸ਼ਨਾ ਤੋਂ ਨਿਕਲ ਕੇ ਭਾਵਨਾ ਚ ਆ ਜਾਓ, ਮੁਕਾ ਦੋ ਅੰਦਰ ਦੀਆਂ ਵਾਸ਼ਨਾ, ਗੁਰੂ ਦੇ ਉੱਤੇ ਭਾਵਨਾ ਬਣਾ ਲਓ, ਸ਼ਰਧਾ ਬਣਾ ਲਓ, ਪ੍ਰੀਤ ਬਣਾ ਲਓ, ਗੁਰੂ ਨਾਲ ਪਿਆਰ ਪਾ ਲਓ, ਤਾਂ ਸਾਧ ਸੰਗਤ ਇੱਕ ਨਾ ਦਸਵਾਂ ਦੁਆਰ ਦਿਖਾਇਆ। ਤੈ ਅਨੇਕ ਰੂਪ ਨਾਉ ਨਾਮ ਨਿਧ, ਤਿਸ ਦਾ ਅੰਤ ਨਾ ਜਾਈ ਪਾਇਆ। ਕਹਿ ਨਾਨਕ ਹਰ ਪਿਆਰੇ, ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ। ਉਹਨਾਂ ਦੇ ਅੰਦਰ ਫਿਰ ਅਨਹਦ ਦੇ ਵਾਜੇ ਵੱਜਦੇ ਨੇ, ਉਹਨਾਂ ਦੇ ਅੰਦਰ ਪ੍ਰੇਮ ਦੇ ਵਾਜੇ ਵੱਜਦੇ ਨੇ, ਉਹਨਾਂ ਦੇ ਅੰਦਰ ਪਰਮਾਤਮਾ ਦੇ ਅਨਹਦ ਦੀ ਧੁਨ ਇੱਕ ਰਸ ਲਗਾਤਾਰ ਵੱਜਦੀ ਰਹਿੰਦੀ ਹੈ। ਇਸ ਲਈ ਗੁਰੂ ਨਾਲ ਪਿਆਰ ਪਾਈਏ, ਸਤਿਗੁਰੂ ਦੇ ਚਰਨਾਂ ਨਾਲ ਪ੍ਰੀਤ ਜੋੜੀਏ, ਪਰਮੇਸ਼ਰ ਦੇ ਨਾਮ ਸਿਮਰਨ ਦੀ ਦਾਤ ਝੋਲੀ ਅੱਡ ਕੇ ਮੰਗਿਆ ਕਰੀਏ। ਇਹ ਸਭ ਤੋਂ ਉੱਤਮ ਕਰਮ ਹੈ। ਭਿਖਾਰੀ ਬਣ ਜਾਓ ਮੰਗਤੇ, ਅੱਡ ਕੇ ਝੋਲੀ ਆਖੀਏ। ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ।